ले करे संग लीना सिमर सफल करे संग लीना
Yeah. सुख सागर गुरुदेव है सुख दे मेले दुखियारे गुरपुरा निर्वैर है निंदक दोखी बेमुखतारे गुरपुरा जन्म मरण जम डरे उतारे हो सतगुरु पुरख सुजान है सतगुरु पुरख सुजान है बड़े अजान मुक्त निस्तारे सतगुरु आगू जानिए
बाहर पकड़े अंधले उधारे
मान निमाने सत परिहारे
सम्मान योग गुरु दरों साजे सवारे वरोसाए हुए हाजरीन गुरु खालसा सात संग जियो कृपा करो ते प्यार सत गजाओ जी वाहिगुरु जी का खालसा वाहिगुरु जी की फतेह। गुरु दी अपार बख्शिश है जो असा सारिआं नूं संगत रूप अंदर आप जी दी मुकद्दस हजूरी बख्श के ਗੁਰਮਤਿ ਦੇ ਉੱਚੇ ਅਤੇ ਸੁੱਚੇ ਪਾਵਨ ਪਵਿੱਤਰ ਸਿਧਾਂਤ ਬਖਸ਼ੇ ਹਨ ਤਾਂ ਕਿ ਸਾਨੂੰ ਇਸ ਜੀਵਨ ਅੰਦਰ ਸਹੀ ਰਹਿਨਮਾਈ ਅਗਵਾਈ ਅਤੇ ਰਹਿਬਰੀ ਪ੍ਰਾਪਤ ਹੋ ਸਕੇ। ਜਿਵੇਂ ਕੋਈ ਇਨਸਾਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕੰਮ ਕਰਦਾ ਹੋਵੇ ਅਤੇ ਕੰਮ ਵੀ ਉਸਨੂੰ ਮਿੱਟੀ ਕੱਟੇ ਅਤੇ ਧੂੜ ਦਾ ਕਰਨਾ ਪਵੇ, ਬਚਦਿਆਂ ਬਚਦਿਆਂ ਵੀ ਇਸ਼ਨਾਨ ਪਾਨ ਕਰਕੇ ਆਇਆ ਹੋਇਆ ਬੰਦਾ ਕੱਪੜੇ ਵੀ ਮੈਲੇ ਹੋ ਜਾਂਦੇ ਨੇ ਅਤੇ ਮੂੰਹ ਹੱਥ ਵੀ ਆਲੂਦ ਹੋ ਜਾਂਦੇ ਨੇ, ਗਰਦੋ ਗਵਾਰ ਨਾਲ ਸਰੀਰ ਮੈਲਾ ਕਚੈਲਾ ਹੋ ਜਾਂਦਾ ਹੈ। ਕੰਮ ਮੁਕਾ ਕੇ ਸ਼ਾਮੀ ਛੁੱਟੀ ਹੋਈ ਆਪਣੇ ਘਰੇ ਚਲਾ ਗਿਆ। ਉਹਦਾ ਫਰਜ਼ ਬਣਦਾ ਹੈ ਕਿ ਬਿਸਤਰ 'ਤੇ ਜਾਣ ਤੋਂ ਪਹਿਲੇ ਉਹਦੇ ਘਰ ਵਿੱਚ ਪ੍ਰਬੰਧ ਹੈ, ਖੂਹ ਹੈ, ਨਲਕਾ ਹੈ, ਹੋਰ ਵਾਟਰ ਵਰਕਸ ਦਾ ਪਾਣੀ ਆਉਂਦਾ ਹੈ, ਕਿ ਮੂੰਹ ਹੱਥ ਧੋਵੇ, ਕੱਪੜੇ ਬਦਲੇ ਅਤੇ ਪੰਜ ਇਸ਼ਨਾਨਾਂ ਕਰਕੇ ਫਿਰ ਆਰਾਮ ਕਰੇ। ਇਸ ਨਾਲ ਨਾਲੇ 'ਤੇ ਉਸਦੀ ਥਕਾਵਟ ਲੱਥੇਗੀ, ਨਾਲੇ ਧੂੜ ਮਿੱਟੀ ਜੋ ਸਵੇਰ ਤੋਂ ਪਈ ਹੋਈ ਸੀ ਉਹ ਲੈ ਜਾਏਗੀ। ਸਿਆਣਾ ਬੰਦਾ ਤਾਂ ਇੱਦਾਂ ਹੀ ਕਰਦਾ ਹੈ, ਨਾਦਾਨ ਭਾਵੇਂ ਉਸੇ ਤਰ੍ਹਾਂ ਬਿਸਤਰੇ ਵਿੱਚ ਪੈ ਜਾਏ। ਇਹ ਇੱਕ ਮਿਸਾਲ ਹੈ, ਐਨ ਇਸੇ ਤਰ੍ਹਾਂ ਸਵੇਰੇ ਗੁਰੂ ਦੇ ਪਿਆਰੇ ਦੁਲਾਰੇ ਆਪਣੇ ਘਰੋਂ ਉੱਠਦੇ ਨੇ ਕਿਰਤ ਵਿਰਤ ਕਰਨ ਵਾਸਤੇ, ਕੋਈ ਦਫ਼ਤਰ, ਕੋਈ ਖੇਤ ਵਿੱਚ, ਕੋਈ ਦੁਕਾਨ ਵਿੱਚ, ਕੋਈ ਫੈਕਟਰੀ ਅੰਦਰ ਜਾਂਦਾ ਹੈ। ਸਵੇਰੇ ਇਸ਼ਨਾਨ ਪਾਨ ਕਰਕੇ ਜਾਣ ਵਾਂਗੂ ਅਰਦਾਸ ਕਰਕੇ, ਜਪਜੀ ਸਾਹਿਬ ਦਾ ਪਾਠ ਕਰਕੇ ਅਥਵਾ ਗੁਰੂ ਦੇ ਹੁਕਮ ਅਨੁਸਾਰ ਬਾਣੀ ਪੜ੍ਹ ਕੇ ਇਹ ਆਪਣੀ ਸੁਰਤ ਅਤੇ ਆਤਮਾ ਦਾ ਇਸ਼ਨਾਨ ਕਰਕੇ ਕੰਮ ਕਾਜ 'ਤੇ ਜਾਂਦਾ ਹੈ। ਸ਼ਾਮਾਂ ਨੂੰ ਜਦੋਂ ਵਾਪਸ ਆਉਂਦਾ ਹੈ ਅਤੇ ਧੂੜ ਪਈ ਹੁੰਦੀ ਹੈ, ਬਚਦਿਆਂ ਬਚਦਿਆਂ ਵੀ ਕਿਸੇ ਨਾਲ ਵੱਧ ਘੱਟ ਗੱਲ ਹੋ ਗਈ, ਕਿਸੇ ਦੀ ਵੱਧ ਘੱਟ ਸੁਣ ਲਈ ਆਪਣਾ ਮਨ ਰੰਜ ਹੋ ਗਿਆ, ਕਿਸੇ ਨੂੰ ਕਾਰ ਵਿਹਾਰ ਅੰਦਰ ਕੁਛ ਜੋਸ਼ ਨਾਲ ਬੋਲਿਆ ਗਿਆ ਉਹਦਾ ਮਨ ਦੁਖੀ ਹੋਇਆ, ਉਹ ਤਾਂ ਤੁਰ ਗਿਆ ਪਰ ਇੱਕ ਪ੍ਰਭਾਵ ਛੱਡ ਗਿਆ, ਆਪਣੇ ਬੋਲਣ ਦਾ ਉਹ ਵੀ ਕੋਈ ਪ੍ਰਭਾਵ ਲੈ ਗਿਆ ਪਰ ਜ਼ਿਆਦਤੀ ਕੀਤੀ ਹੋਈ ਦਾ ਆਪਣੇ ਮਨ 'ਤੇ ਵੀ ਅਸਰ ਰਹਿ ਗਿਆ। ਸੱਚ ਝੂਠ ਲੈਣ ਦੇਣ ਕਿਰਤ ਵਿਰਤ ਵਰਤਾਰੇ ਅੰਦਰ ਜ਼ਰੂਰ ਇਹ ਗਰਦੋ ਗਵਾਰ ਉੱਡ ਕੇ ਆਤਮਾ 'ਤੇ ਪੈ ਜਾਂਦਾ ਹੈ। ਗੁਰੂ ਦੇ ਪਿਆਰੇ ਇਸ ਤਰ੍ਹਾਂ ਨਾਲ ਗੁਰੂ ਦੀ ਸ਼ਰਨ ਆ ਕੇ ਬਾਣੀ ਪੜ੍ਹ ਕੇ, ਕੀਰਤਨ ਸੁਣ ਕੇ ਕਰਕੇ ਅਥਵਾ ਗੁਰੂ ਦੇ ਪਵਿੱਤਰ ਜੀਵਨ ਅਤੇ ਇਤਿਹਾਸ ਨੂੰ ਸਰਵਣ ਕਰਕੇ ਆਪਣੀ ਆਤਮਾ ਦਾ ਮੂੰਹ ਧੋਂਦੇ ਨੇ ਅਤੇ ਫਿਰ ਜਾ ਕੇ ਆਰਾਮ ਕਰਦੇ ਨੇ। ਦਾਸ ਆਪ ਸਭ ਨੂੰ ਵਧਾਈ ਦਿੰਦਾ ਹੈ, ਮੁਬਾਰਕਬਾਦ ਆਉਂਦਾ ਹੈ ਅਤੇ ਗੁਰੂ ਦੇ ਚਰਨ ਅੰਦਰ ਬੇਨਤੀ ਕਰਦਾ ਹੈ ਕਿ ਆਪਣੀਆਂ ਪਿਆਰੀਆਂ ਸੰਗਤਾਂ ਨੂੰ ਐਸਾ ਉੱਦਮ ਪ੍ਰਦਾਨ ਕਰਦਾ ਰਹੇ। ਬੜੇ ਭਾਗਾਂ ਦੀ ਗੱਲ ਹੈ, ਲਗਾਤਾਰ ਮੀਂਹ ਨਹੀਂ ਪਿਆ ਕਰਦੇ, ਇਸੇ ਤਰ੍ਹਾਂ ਲਗਾਤਾਰ ਇਹ ਸ਼ਬਦ ਦੇ ਵਰਤਾਰੇ ਵੀ ਨਹੀਂ ਵਰਤਿਆ ਕਰਦੇ। ਜ਼ਿੰਦਗੀ ਅੰਦਰ ਜਦੋਂ ਅਸੀਂ ਪਿਛਾਂ ਨੂੰ ਵੇਖੀਏ ਜੋ ਹੰਢਾ ਲਈ ਮਾਣ ਲਈ ਹੈ, ਅਤੇ ਕਿਤਨੇ ਸਮੇਂ, ਕਿਤਨੇ ਹਫ਼ਤੇ, ਕਿਤਨੇ ਮਹੀਨੇ ਆਏ ਨੇ ਜਦੋਂ ਕਿ ਸਾਨੂੰ ਰੋਜ਼ ਹੀ ਅੰਮ੍ਰਿਤ ਦਾਤ ਪ੍ਰਾਪਤ ਹੋਵੇ। ਗੁਰੂ ਦੇ ਪਵਿੱਤਰ ਅੰਮ੍ਰਿਤ ਬਚਨਾਂ ਦੀ ਬਾਰਿਸ਼ ਅੰਦਰ ਸਾਡੀ ਆਤਮਾ ਅਤੇ ਸਾਨੂੰ ਆਤਮਾ ਯਾਨੀ ਨਹਾਉਣ ਦਾ ਅਵਸਰ ਮਿਲਿਆ ਹੋਵੇ। ਜ਼ਿਆਦਾ ਨਹੀਂ, ਵੀ ਅਣਗਿਣਤ ਸਮੇਂ ਨਹੀਂ ਹੁੰਦੇ, ਇਹ ਕੋਈ ਭਾਗਾਂ ਨਾਲ ਹੀ ਐਸਾ ਵਕਤ ਆ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਹੁਣੇ ਭਾਈ ਸਾਹਿਬ ਜੀ ਪਾਠ ਕਰਦੇ ਹੋਏ ਰਹਿਰਾਸ ਸਾਹਿਬ ਅੰਦਰ ਇੱਕ ਤੁੱਕ ਕਹਿੰਦੇ ਸਨ, ਕੋਈ ਕੋਈ ਤੁੱਕ ਤੁੰਬਦੀ ਹੈ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ। ਸਤਿਗੁਰੂ ਦੀਆਂ ਬਖਸ਼ੀਆਂ ਹੋਈਆਂ, ਪਰਮੇਸ਼ਰ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਨੂੰ ਤਾਂ ਮਾਣਦੇ ਨੇ, ਪਰ ਉਹਦੇ ਸ਼ੁਕਰ ਵਾਸਤੇ ਕਦੀ ਆ ਕੇ ਨਹੀਂ ਬੈਠੇ, ਕਦੀ ਸੇਵਾ ਨਹੀਂ ਕੀਤੀ, ਕਦੀ ਯਸ ਸੁਣਿਆ ਨਹੀਂ, ਉਹਦੀਆਂ ਦਾਤਾਂ ਮਾਣਦੇ ਨੇ। ਜੇ ਪਰਮੇਸ਼ਰ ਨੂੰ ਨਾ ਮੰਨਣਾ ਹੋਵੇ ਤਾਂ ਉਹਦੀਆਂ ਚੀਜ਼ਾਂ ਵਰਤਣੀਆਂ ਨਹੀਂ ਚਾਹੀਦੀਆਂ, ਇਨਸਾਫ ਤਾਂ ਨਹੀਂ ਹੈ। ਰੱਬ ਨੂੰ ਨਾ ਮੰਨੋ ਪਰ ਰੱਬੀ ਬਰਕਤਾਂ ਨੂੰ ਬਿਲਕੁਲ ਨਾ ਮਾਣੋ, ਹਵਾ ਨਾ ਖਾਓ, ਧੁੱਪ ਨਾ ਮਾਣੋ, ਪਾਣੀ ਨਾ ਪੀਓ, ਮਿੱਟੀ ਤੋਂ ਕੋਈ ਫਾਇਦਾ ਨਾ ਉਠਾਓ, ਰੋਸ਼ਨੀ ਤੋਂ ਕੋਈ ਫਾਇਦਾ ਨਾ, ਅੰਨ ਨਾ ਖਾਓ, ਭਾਵੇਂ ਨਾ ਮੰਨੋ ਵਾਹਿਗੁਰੂ ਨੂੰ। ਇੱਕ ਸੁਹਾਗਣ ਆਪਣੇ ਪਤੀ ਦੀਆਂ ਭੇਜੀਆਂ ਹੋਈਆਂ ਦਾਤਾਂ, ਨਿਮਤਾਂ, ਬਖਸ਼ੀਆਂ ਵੀ ਮਾਣਦੀ ਹੋਵੇ ਅਤੇ ਸੁਹਾਗ ਤੋਂ ਵੀ ਮੁਨਕਰ ਹੋਵੇ, ਮੰਦਭਾਗੀ ਹੋਵੇਗੀ, ਛੁੱਟੜ ਹੋਵੇਗੀ, ਮਨਮੁੱਖ ਹੋਵੇਗੀ, ਸੁਹਾਗਵੰਤੀ ਨਹੀਂ ਐਸਾ ਕਰਨੀ। ਇਸੇ ਤਰ੍ਹਾਂ ਗੁਰਸਿੱਖ ਪਰਮੇਸ਼ੁਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਮਾਣਦਾ ਹੈ ਅਤੇ ਉਹਦੇ ਚਰਨਾਂ ਵਿੱਚ ਆਉਂਦਾ ਹੈ। ਲੇਕਿਨ ਜੋ ਛੁੱਟੜ ਤਬੀਅਤ ਦਾ ਹੈ ਉਹ ਕੀ ਕਰਦਾ ਹੈ, ਜੇ ਅਸੀਂ ਨਾ ਹਵਾ ਖਾਈਏ ਤਾਂ ਫਿਰ ਰੱਬ ਕਿਹਨੂੰ ਦੇਵੇ, ਜੇ ਅਸੀਂ ਜ਼ਮੀਨ ਤੋਂ ਫਾਇਦਾ ਨਾ ਉਠਾਈਏ ਤਾਂ ਹੋਰ ਕਿਹਨੂੰ ਉਠਾਉਣਾ ਹੈ। ਉਹਦੇ ਸੋਚਣ ਦਾ ਐਂਗਲ ਦੂਸਰਾ ਹੋਵੇ। ਤੋ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਨਿਤਨੇਮ ਕਰਨਾ, ਸਤਿਗੁਰੂ ਦੀ ਸ਼ਰਨ ਆਉਣਾ ਹੈ, ਗੁਰੂ ਦੀਆਂ ਸੰਗਤਾਂ ਦੀ ਸੇਵਾ ਕਰਨੀ, ਪ੍ਰਸ਼ਾਦੇ ਬਣਾਉਣੇ, ਛਕਾਉਣੇ, ਭਾਂਡੇ ਮਾਂਜਣੇ, ਕਹਿਣ ਨੂੰ ਕਿਸੇ ਦੇ ਭਾਂਡੇ ਮਾਂਜੀ ਦੇ, ਦਰਅਸਲ ਆਪਣਾ ਭਾਂਡਾ ਮਾਂਜਣ ਵਾਲੀ ਗੱਲ ਹੈ, ਜਿਹੜਾ ਮੈਲੇ ਤੋਂ ਮੈਲਾ ਹੀ ਰਹਿੰਦਾ ਹੈ, ਮਾਂਜਦਿਆਂ ਮਾਂਜਦਿਆਂ ਵੀ ਇਹਦੇ 'ਤੇ ਮੈਲ ਚੜ੍ਹ ਜਾਂਦੇ ਆ। ਦਰਅਸਲ ਗੁਰੂ ਸਾਹਿਬ ਜੀ ਨੇ ਢੰਗ ਬਣਾਇਆ ਹੈ ਆਪ ਕਰਕੇ ਦੱਸਿਆ ਕਿ ਇੱਦਾਂ ਮਨ ਸਾਫ਼ ਹੁੰਦਾ, ਨਿਮਰਤਾ ਵਿੱਚ ਆਉਂਦਾ ਹੈ। ਤੋ ਪਰ ਹੰਕਾਰ ਇੱਕ ਐਸਾ ਛਲੀਆ ਰੋਗ ਹੈ, ਇਹ ਕਈ ਵਾਰੀ ਨਿਮਰਤਾ ਦਾ ਰੂਪ ਧਾਰਨ ਕਰਕੇ ਵੀ ਅੰਦਰ ਵੜ ਜਾਂਦਾ, ਮਿੱਠੇ ਮਿੱਠੇ ਸ਼ਬਦਾਂ ਦੀ ਸ਼ਕਲ ਅਖਤਿਆਰ ਕਰ ਵੀ ਹਮ ਅਖਤਿਆਰ ਕਰਕੇ ਵੀ ਹਉਮੈ ਅੰਦਰ ਆ ਜਾਂਦੀ ਹੈ। ਕੀਰਤਨ ਮੈਂ ਬੜਾ ਅੱਛਾ ਕਰਦਾ ਹਾਂ, ਕੀਰਤਨ ਬੜੀ ਉੱਤਮ ਦਾਤ ਹੈ, ਕਲਯੁੱਗ ਮੈਂ ਕੀਰਤਨ ਪ੍ਰਧਾਨ ਹਾਂ, ਪਰ ਇਹ ਇੱਦਾਂ ਦਾ ਖਿਆਲ ਬਣ ਜਾਵੇ ਅਤੇ ਇੱਦਾਂ ਵੀ ਇਹ ਅੰਦਰ ਆ ਵੜਦਾ ਹੈ ਹਉਮੈ। ਤਾਂ ਗੁਰੂ ਸਾਹਿਬ ਜੀ ਨੇ ਨਾਮ ਜਪਣ ਦੇ ਨਾਲ ਨਾਲ ਸੇਵਾ ਦੀ ਦਾਤ ਬਖਸ਼ੀ ਅਤੇ ਸਤਸੰਗ ਬਖਸ਼ਿਆ ਹੈ ਕਿ ਇਹਦੇ 'ਚ ਬੜੀਆਂ ਬੜੀਆਂ ਉੱਚੀਆਂ ਅਵਸਥਾਵਾਂ ਵਾਲੀਆਂ ਆਤਮਾਵਾਂ ਹੁੰਦੀਆਂ ਨੇ, ਤੂੰ ਵੀ ਉਹਨਾਂ ਦੇ ਕੋਲ ਬੈਠ ਕੇ ਕੁਛ ਨਾ ਕੁਛ ਛੋਹ ਪ੍ਰਾਪਤ ਕਰੇਗਾ। ਗੁਰਮੁਖ ਹੋਏ ਸੰਜੀਦ ਨਾ ਹੱਸਣ ਰੋਵਣਾ। ਤੋ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤਿਰਗ ਜੀਵ ਹੈ ਤਿਰਗ ਜੀਵਾਸ, ਉਹ ਨਾ ਸ਼ੁਕਰੇ ਨੇ ਅਤੇ ਉਹਨਾਂ ਦੇ ਜੀਵਨ ਨੂੰ ਲਾਹਨਤ ਹੈ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤਿਰਗ ਜੀਵ ਹੈ ਤਿਰਗ ਜੀਵਾਸ, ਤਾਂ ਅੱਗੇ ਵਡਿਆਈ ਦਿੰਦੇ ਨੇ, ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾ। ਦਾਸ ਆਪ ਜੀ ਦੇ ਨਾਲ ਰਲ ਕੇ ਹੀ ਗੁਰੂ ਦੇ ਇਸ ਵਾਕ ਨੂੰ ਹਿਰਦੇ ਅੰਦਰ ਸੋਚਦਾ ਹੈ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਰੋਜ਼ ਰੋਜ਼ ਸਤਸੰਗ ਪ੍ਰਾਪਤ ਹੋਣਾ ਤੁਰ ਮਸਤਕ ਲਿਖਿਆ ਲਿਖਾਸਾ ਹੈ। ਆਪ ਖੂਬ ਭਾਗਾਂ ਵਾਲੇ ਹੋ ਜੋ ਇਹ ਰੰਗ ਮਾਣਦੇ ਹੋ। ਤੋ ਆਪ ਜੀ ਦੇ ਸਾਹਮਣੇ ਆਓ, ਇੱਕ ਵਾਰੀ ਸਾਰੇ ਰਲ ਕੇ ਇਸ ਤੁਕ ਦਾ ਕੀਰਤਨ ਕਰੀਏ। ਹੌਲੀ ਹੌਲੀ ਕਰੋ, ਭਾਵੇਂ ਕੋਈ ਨਾਲ ਆਵਾਜ਼ ਰਲਾ ਕੇ ਕਰੋ, ਭਾਵੇਂ ਕੋਈ ਅੰਦਰੇ ਹੀ ਅੰਦਰ ਕਰੋ, ਅੰਦਰੋਂ ਵੀ ਉਹ ਜਾਣਦਾ ਹੈ, ਬਾਹਰੋਂ ਤਾਂ ਜਾਣਦਾ ਹੀ ਹੈ, ਉਹ ਅੰਤਰਜਾਮੀ ਤਾਂ ਹੈ, ਬਾਹਰਜਾਮੀ ਵੀ ਹੈ, ਬਾਹਰਜਾਮੀ ਵੀ ਹੈ ਅਤੇ ਅੰਤਰਜਾਮੀ ਵੀ ਹੈ। ਜ਼ਰੂਰ ਆਪਣੀ ਸੁਰਤ ਨੂੰ ਇਸ ਤੁਕ ਵੱਲ ਲਾਓ, ਗੁਰੂ ਦੀ ਕੀ ਵਡਿਆਈ ਹੈ। ਜਿਵੇਂ ਵੱਖ ਵੱਖ ਮਸਾਲਾਂ ਦੇ ਕੇ ਇਹਨਾਂ ਸੱਤਾਂ ਤੁਕਾਂ ਅੰਦਰ ਭਾਈ ਗੁਰਦਾਸ ਜੀ ਨੇ ਦੱਸਿਆ ਹੈ, ਜੇ ਸਾਡੀ ਜ਼ਿੰਦਗੀ ਐਸੀ ਵੀ ਹੋ ਜਾਏ, ਮਨੂਰ ਵਰਗੀ ਵੀ ਹੋ ਜਾਏ, ਮਨੂਰ ਹੁੰਦਾ ਹੈ ਲੋਹੇ ਦੀ ਮੈਲ, ਲੋਹਾ ਤਾਂ ਕਿਸੇ ਕੰਮ, ਮੈਲ ਕਿਸ ਕੰਮ, ਪਰ ਮੈਲ ਨੂੰ ਵੀ ਉਹ ਬਦਲ ਸਕਦਾ ਹੈ, ਗੁਰੂ ਐਸਾ ਵੱਡਾ ਹੈ। ਜੇ ਅਸੀਂ ਮਨੂਰ ਹੋ ਗਏ ਹਾਂ ਨਾ, ਮੈਲੇ 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 ਹੋ ਗਏ ਹਾਂ, ਤਾਂ ਵੀ ਆਸ਼ਾ ਰੱਖੋ ਗੁਰੂ ਇਹਦੇ ਵਿੱਚ ਵੀ ਤਬਦੀਲੀ ਲਿਆ ਸਕਦਾ ਹੈ। ਜੇ ਅਸੀਂ ਮਾੜੀ ਤੋਂ ਮਾੜੀ ਲੱਕੜ ਹੋ ਗਏ ਹਾਂ ਢੱਕ ਪਲਾਹ ਦੀ, ਅਤੇ ਗੁਰੂ ਚੰਦਨ ਦੇ ਨੇੜੇ ਹੋ ਜਾਈਏ ਕਿ ਹੁਲਾਰਾ ਸਾਨੂੰ ਕੀਰਤਨ ਦੀ ਹਨੇਰੀ ਦਾ ਨੇੜੇ ਕਰ ਦੇਵੇ, ਤਾਂ ਉਹ ਚੰਦਨ ਗੁਰੂ ਇਹਦੇ 'ਚ ਵੀ ਮਹਿਕ ਭਰ ਦੇਵੇਗਾ। ਜੇ ਅਸੀਂ ਸਿਮਲ ਦਰਖਤ ਵਾਂਗ ਉੱਚੇ ਉੱਚੇ ਹਾਂ ਹੋਮੇ ਅੰਦਰ, ਅਤੇ ਫਲ ਸਾਡੇ ਫਲ ਵੀ ਲੱਗੇ ਨੇ, ਫੁੱਲ ਵੀ ਲੱਗੇ ਨੇ, ਪਰ ਉਹਨਾਂ ਦੀ ਤਾਸੀਰ ਕੀ ਹੈ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ, ਪਤ ਲੱਗਾ ਸਾਨੂੰ ਸਭ ਕੁਛ ਹੈ, ਧਨ ਵੀ ਸਾਡੇ ਕੋਲ ਹੈ, ਮੋਟਰਾਂ ਵੀ ਸਾਡੇ ਕੋਲ ਹੈ, ਪਰ ਭਾਗਾਂ ਵਾਲੇ ਨੇ ਜਿਹੜੇ ਕਦੀ ਕਿਸੇ ਨੂੰ ਕਹਿੰਦੇ ਹੋਣ, ਜੇ ਤੂੰ ਤੁਰ ਨਹੀਂ ਸਕਦਾ ਤਾਂ ਆ ਗੱਡੀ 'ਤੇ ਗੁਰਦੁਆਰੇ ਚੱਲੀਏ, ਜੇ ਤੇਰੇ ਪਾ ਜਾਣ ਦਾ ਕੋਈ ਪ੍ਰਬੰਧ ਨਹੀਂ ਤਾਂ ਧੰਨ ਭਾਗ ਗੁਰੂ ਨੇ ਮੈਨੂੰ ਇਹ ਦਾਤ ਬਖਸ਼ੀ ਹੈ। ਅੱਜ ਤੋਂ 10 ਸਾਲ ਪਹਿਲਾਂ ਮੇਰੇ ਪਿਤਾ ਕੋਲ ਨਹੀਂ ਸੀ, ਅੱਜ ਤੋਂ 5 ਸਾਲ ਪਹਿਲਾਂ ਮੇਰੇ ਕੋਲ ਨਹੀਂ ਸੀ, ਹੁਣ ਹੈਗੀ ਆ, ਅਤੇ ਇਉਂ ਤਾਂ ਇਹ ਫਲ ਅਤੇ ਫੁੱਲ ਪੱਤੇ ਕੰਮ ਦੇ ਹੋ ਗਏ, ਨਹੀਂ ਤਾਂ ਉੱਚੇ ਤੋਂ ਉੱਚਾ ਸਭ ਕੁਛ ਮਿਲਿਆ ਹੋਵੇ। ਅਤੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪੱਤ। ਪਰ ਇਹ ਸਾਰੀਆਂ ਗੱਲਾਂ ਉਹਨੂੰ ਪ੍ਰਾਪਤ ਹੁੰਦੀਆਂ ਨੇ ਪਿਆਰ ਦੀਆਂ, ਸੇਵਾ ਦੀਆਂ, ਜਿਹਦੇ 'ਚ ਮਿਠਾਸ ਵੀ ਹੋਵੇ ਅਤੇ ਨਿਮਰਤਾ ਵੀ ਹੋਵੇ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਕ। ਜੇ ਅਸੀਂ ਭਲਾ ਸਿਮਲ ਰੁੱਖ ਵੀ ਹੋ ਗਏ ਹਾਂ, ਅਤੇ ਗੁਰੂ ਇਹਦੇ 'ਚ ਵੀ ਤਬਦੀਲੀ ਪੈਦਾ ਕਰ ਸਕਦਾ ਹੈ। ਜੇ ਅਸੀਂ ਸਾਡੀ ਕਰਤੂਤ ਕਾਂ ਵਰਗੀ ਹੈ, ਪੱਖ ਪੱਖ ਖਾਈ ਜਾਂਦੇ ਹਾਂ, ਨਹੀਂ ਪਤਾ ਕਿ ਇਸ ਸ਼ਕਲ ਵਾਲੇ ਦੀ ਇਹ ਖਾਣ ਵਾਲੀ ਚੀਜ਼ ਹੈ, ਇਸ ਸੂਰਤ ਵਾਲੇ ਗੁਰੂ ਦੇ ਘਰ ਜਾਣ ਵਾਲਿਆਂ ਦਾ ਇਹ ਖਾਜਾ ਹੈ ਜਾਂ ਇਹ ਬੈਠਣ ਹੈ, ਅਤੇ ਅਸੀਂ ਇਹਦਾ ਵੀ ਕੋਈ ਖਿਆਲ ਨਹੀਂ ਕਰਦੇ, ਅਤੇ ਅਸੀਂ ਹੰਸ ਹੁੰਦੇ ਹੋਏ ਕਾਂ ਵਿਰਤੀ ਵਾਲੇ ਹੋ ਗਏ ਹਾਂ। ਅਤੇ ਮਹਾਰਾਜ ਕਹਿੰਦੇ ਨੇ ਉਹ ਫਿਰ ਵੀ ਐਸਾ ਸਰੋਵਰ ਹੈ, कि गुरु ये भी तब्दीली लिया सकता है। तो जे असी पशु प्रेत वर्गिया करतूतों करते हाँ तो गुरु ये भी तब्दीली लिया सकता है। गुरमत जो है, गुरु घर जो है, साध संगत जो है, ये आशावादी है। ये निराश नहीं होना, भावें अंतलियां घड़िया हो, भावें जवानी दियाँ घड़िया हो, पाप कर्म करते होइए कितने हलोरा खा के गुरु के बचना वल चरणा वल हो जाइए, फिर गुरु नू लोहा किसी ढंग नाल पारस नाल छो जावे बस फिर की गल है। छोण तो बाद जो लोहा पारस छो है, भाई साहब भाई गुरदास जी कहते हैं जो लोहा पारस छो है चंदन बास निम महकाई। पर किसी ने कहा जी मेरे को पारस तो सी, मैं लोहे की डब्बी भी पा छड़िया तो 10 साल कोल रखा है, वो तो कोई असर नहीं हुआ, डब्बी सोने की हो ही नहीं। महापुरशा ने कहा ये किवें हो सकता है, 10 साल की छो नाल संगत नाल सोहबत नाल कुरब नाल नेड़ता नाल लोहे की डब्बी पारस नाल छोई होवे ते फिर सोना ना बनी होवे, ये हो नहीं सकता। गुरबाणी कहती हुंदा है इदां छो नाल तब्दीली आ जाती है। उन्हें कहा जी फिर मैं तो थानू थोड़े सामने खलोता महापुरशो, ये तुक गलत है, ये तुक बेअसर है, जां किसे पिछले युग विच इदां हो जाता होगा। मेरे कोल डब्बी है, घर पई है, संदूक विच रखी है, तो पारस डब्बी दे विच पिया है, 10 साल हो चले ने पिता तो लैके, हुण मेरे कोल आई है। उन्हें कहा भी अच्छा भलिया लिया के दिखा। घर जाता है तो डब्बी चक लिया पारस वाली, लोहे की डब्बी विच पारस पाया होया दूजी पुश्त विच। जिस वेले महापुरशां दे कोल दिता उन्हें डब्बी फड़ी, कहन लगे है तो लोहे की, इहदे विच है कुछ, खड़का के वेख्या हाँ जी महाराज है, तो है भी बड़ी लंबे अरसे तो। खोलन का यतन किया, देर दी पई हुई सी, जंग आलूद सी ते खुले ना। महापुरशां ने खोल ली, आखिर वेखन लगे तो कहन लगे भलिया लोका करमा वालिया ए की होया वेखिया ही, तू होर 10 साल भी है तो पारस, तो होर 10 साल भी रख छे तो तू अपने पिता तो ली है, वह भी अग्ञानता से तुर गया, तू रखी है कोल, तू भी अग्ञानी रहा। जे तेरे तो बाद अगली पुश्त विच चली जाए तो पारस इस ही शक्ल विच होवे, डब्बी यही होवे, फिर भी यह सोना नहीं बनेगी। महाराज क्यों नहीं बनेगी, डब्बी खोल के कहन लगे आ वेखा एक मोमी कागज दुआले लपेटे है तय दे के, छो तो इनू लगी नहीं, ये तो परदा बनिया रहा है, ये अटक बनी रही है। तो जब तक ये परदा ये अटक दूर नहीं कर दो हो नहीं सकता। वेंदियां वेंदियां परदा ला के औसतिया, तो महापुरशा ने डब्बी दे विच पारस पाया, तो वेंदियां वेंदियां तब्दीली आ गई। गुरु साहब जी कहते ने ऐ इंसान जे तेरी मत आलूद हो गई है, भला कुसंगत नाल भैड़े राह तुरन नाल भैड़िया की सोहबत नाल जे तू कुसंगी हो गया है, मनुख हुंदा होया डिगे ही पिया है मनुखता दे म्यार तो लैवल तो सिता तो, तां फिर गुरु दे चरणा विच आ जा। तां वी की होया जपजी साहब दा पाठ करदे हो 20वीं पौड़ी, शायद गलत नंबर कह हो गया वे, गुरु नानक देव जी किवें आशा बंधाउंदे ने, भरिए मत पापां के संग, ये मन लो कि तेरी जिंदगी अंदर तेनू चंगिया चंगे पुरश नहीं मिले, ते तेरी मत भी भैड़ियां दी सोहबत नाल भैड़ी हो गई है, पर हाले भी जीवन रुमक रहा है तेरे अंदर, कुछ कर सकदा है। ऑल इज़ वैल दैट एंड्स वैल, अंत भला सो भला हो सकता है। देखो आशा किवें गुरु साहब जी बंधाउंदे ने, भरिए मत पापां के संग ओ तोपै नावै के रंग। किदां वेखो सोहणिया, जिवें पुलीत कपड़ा, आलूद कपड़ा, खसीफ कपड़ा, गलीज कपड़ा, मैला कपड़ा, मूत पलीती कपड़ होए सी ना, ते दे साबुन दे मैंने मल के, साबुन कपड़े नू दे के लगा के, मूत पलीती कपड़ होए मसाल, दे साबुन लईए वो धोए। इस तरह भरिए मत पापा के संग, जे काम क्रोध लो मोह अहंकार नाल तेरी मत ऐसे अहंकारियां पुरशां विच बैठन नाल भैड़ी हो गई है, तो गुरु दे चरणां विच हाले भी आ सकदा है, प्रवान हो सकदा है, शब्द दा साबण लग सकदा है, पर ये मत पापा के संग ओ तोपै नावै के रंग। कैसी आश बंधाउंदे, ते बाणी ओ साबण है सतसंगत जी कई साबण तो कपड़े नूं चिट्टा ही करदे ने, उहदी मैल ही लाउंदे ने। एक होर भी कैमिकल वाले ने गल कढ़ी हुई है, ओमो वगैरह या होर कई चीज़ा ऐसा ने उहदे नाल कपड़े की मैल भी लैंदी है तो रंग भी चढ़ जाता है नाल शायद थोड़े हाथ में ऐसा कोई साबण या पाउडर आया हो ना पर मैं वेख्या है तो मैल भी ला दिंदा नाल थोड़ा बहुत रंग भी चाढ़ दिंदा बाणी वह पवित्र दात है जिहड़ी मन नूं मन की मैल भी ला देंदी है तो रंग भी चाढ़ देंदी है बाणी पढ़ने वाले का पता भी लग जाता है तो आओ प्यार नाल गुरु के चरणों में आके गुरु उपदेश नूं असीं अपनी वरतों में लियाईए तो यह तुक है सतगुर पारस परसी है कंचन करे मनूर मलीण
सतगुर पारस परसिया कंचन करे मनूर मलीना
वैसे तो हुण भी तुसां वेख्या होवेगा कि ब्यासा दे किनारे काफ़ी जंगल है जलंधर तो अमृतसर जाओ या हरी के पत्तन वल जाओ गोइंदवाल साहब दे नेड़े जाओ काफ़ी जंगल है दरिया दे किनारे पर जदों दी दास गल करदा है उदों तां दूर दूर तक कोहां कोहां लंबे राहां तक जंगल सी खौफनाक ते खतरनाक इकट्ठे हो के लोग जंगलों में सफ़र करते सन गुरु का जस सरवण करके दूर नेड़ियों संगत आदियां ने जिमें अज तुसा गुर अस्थान ते इस पवित्र भूमि उत्ते गुरु के दरबार विच उत्साह नाल आते हैं तिमें किरत विरत विच्चों वक्त कढ़ के कई चिर संजोग बना के ते इउं रल के संगत जत्थे बना के आया करदियां सन उदों राह भी अच्छे नहीं सन रसलो रसायद ले आवाजाई दे आमदोरफ दे ज़राए भी अच्छे नहीं सन अज वर्गे ते नाले राह विच राहजन चोर डाकू इदा बड़े खतरे होया करदे सन रस्ते बड़े खतरनाक सन इउं एक जथा रल के श्री गुरु अमरदास महाराज जी दे दरबार दी हाजरी ले दीदार वास्ते जा रहा है कि कुछ दिन उत्थे रहांगे गुरु महाराज जी दे पावन पवित्र बचन सुनांगे संगत विच सेवा करांगे ते गुरु साहब जी तो असीसा लैके गुरु की बख्शी हुई दात विचों कुछ चून पून लंगर विच पावांगे कुछ गुरु दर उत्ते सेवा करांगे इउं प्रवानगियां होवणगियां इउं दीदार वास्ते संगतां तुरियां जंगल दा राह खत्म हुंदा जांदा दरिया नेड़े आउंदा जांदा इत्थों तुले बन के या बेड़ियां दे राहीं संगतां ने गोइंदवाल दे वन्ने अगले पार उतरना सी दूर देखण जंगल विच इन्हां देखिया एक गल ते हैरान जा रह गए किसे कारण इत्थे जत्था रुकिया सी दरिया भी विच दिसण लग पिया तुगयानी भी आई हुई सी दरिया विच बाढ़ भी आई हुई सी किसे ने कहा भई मैनू दूर एक बंदा दिसदा है दो त्रै वारी वेख्या है वो दौड़ के जांदा है फिर रुक जांदा है फिर मुड़ आउंदा है फिर दौड़दा है जंगल घना है इस जंगल विच चोर भी रहिंदे सन गुरु अमरदास जी गुरु नानक देव जी दे ही समकाली सन ते श्री गुरु नानक देव महाराज जी नूं अपने प्रचार दौरे अंदर बड़े बड़े खतरनाक लोग मिलते सन चोरां नाल वाह पैंदा सी आदमखोरां नाल भी मुलाकातां होईयां ने कातलां नाल भी आप मिले ने जैसा कि उन्हों का इतिहास दसदा है तो यह सारा वक्त ऐसा ही सी ਮੁਗਲ ਰਾਜ ਦੂਰ ਦੂਰ ਤੱਕ ਸੀ ਅਤੇ ਪੰਜਾਬ ਵਿੱਚ ਅਤੇ ਹੋਰ ਇਰਦ ਗਿਰਦ ਮੁਲਤਾਨ ਦੇ ਇਲਾਕੇ ਵਿੱਚ ਦਰਿਆਵਾਂ ਦੀ ਛੰਭਾਂ ਅੰਦਰ ਚੋਰ ਡਾਕੂ ਅਮੂਮਨ ਲੁਕੇ ਰਿਹਾ ਕਰਦੇ ਸਨ। ਇਹਨਾਂ ਕਿਹਾ ਕਿ ਮੈਂ ਦੋ ਤਿੰਨ ਦਫ਼ਾ ਦੇਖਿਆ, ਤੁਸੀਂ ਸਾਥੀਓ ਗੌਰ ਨਹੀਂ ਕੀਤਾ, ਇੱਕ ਬੰਦਾ ਭੱਜ ਕੇ ਜਾਂਦਾ ਹੈ ਫਿਰ ਹੌਲੀ ਹੌਲੀ ਮੁੜਦਾ, ਪਤਾ ਨਹੀਂ ਕੀ ਗੱਲ ਹੋਵੇ। ਉਹਨਾਂ ਕਿਹਾ ਕੋਈ ਹੋਵੇਗਾ, ਅਸਾਂ ਤਾਂ ਜਿਸ ਨਿਸ਼ਾਨੇ 'ਤੇ ਤੁਰੇ ਜਾਂਦੇ ਹਾਂ ਚਲੀਏ, ਇਹ ਰਾਹ ਇਹ ਪਗਡੰਡੀਆਂ ਚਲਦੀਆਂ ਚਲਦੀਆਂ ਜੰਗਲ ਦੇ ਨਾਲ ਲੱਗਦਾ ਹੀ ਬਿਆਸਾ ਦਰਿਆ ਸੀ, ਉਸ ਦੇ ਸਾਹਲ 'ਤੇ ਆਉਂਦੀਆਂ ਅਤੇ ਇਹਨਾਂ ਵੇਖਿਆ, ਜ਼ਰੂਰ ਬਾਕੀਆਂ ਨੇ ਵੀ ਵੇਖਿਆ, ਇੱਕ ਬੰਦਾ ਸਰਪਟ ਦੌੜਦਾ ਹੈ ਦਰਿਆ ਵੱਲ ਨੂੰ, ਜਿਸ ਲਈ ਕਿਨਾਰਾ ਆਉਂਦਾ ਹੈ ਫਿਰ ਰੁਕ ਜਾਂਦਾ ਹੈ ਫਿਰ ਪਿਛਾਂ ਨੂੰ ਆਉਂਦਾ ਹੈ, ਇੱਦਾਂ ਇਹ ਕਈ ਵਾਰੀ ਸਾਰਿਆਂ ਨੇ ਕਰਦਾ ਵੇਖਿਆ, ਛੁਪ ਕੇ ਵੇਖਿਆ ਇਹ ਕੀ ਕਰਦਾ, ਇਹ ਕੌਣ ਹੋਵੇਗਾ, ਬੜਾ ਜਵਾਨ ਹੈ, ਬੜਾ ਲੰਮਾ ਝੰਮਾ ਹੈ। ਅਤੇ ਜਦ ਨੂੰ ਇਹਨੇ ਉਹ ਜੱਥੇ ਨੂੰ ਵੇਖ ਲਿਆ, ਇਹਨੇ ਦੂਰੋਂ ਪਛਾਣਿਆ ਤਾਂ ਨਾ, ਇਹਨੇ ਕਿਹਾ ਵੀ ਪੁਲਿਸ ਆ ਗਈ, ਮੁਗਲ ਸਿਪਾਹੀ ਆ ਗਏ, ਗਸ਼ਤੀ ਦਸਤੇ ਆ ਗਏ। ਹੁਣ ਦੌੜਿਆ ਅਤੇ ਦੌੜ ਕੇ ਜਾ ਕੇ ਦਰਿਆ ਬਿਆਸਾ ਵਿੱਚ ਛਾਲ ਮਾਰ ਦਿੱਤੀ। ਇਹਨਾਂ ਵੇਖਿਆ ਕਿ ਇਹ ਇਨਸਾਨ ਬਿਆਸਾ ਵਿੱਚ ਕੁੱਦ ਗਿਆ ਹੈ। ਇਸ ਜਥੇ ਵਿੱਚ ਦੋ ਚਾਰ ਤੈਰਾਕ ਬੰਦੇ ਸਨ, ਇਹਨਾਂ ਛਾਲਾਂ ਮਾਰੀਆਂ ਅਤੇ ਡੁੱਬਦੇ ਨਿਕਲਦੇ ਨੂੰ ਲਹਿਰਾਂ 'ਚ ਛਾਲਾਂ ਮਾਰ ਕੇ ਬਚਾ ਲਿਆ। ਇਹ ਤੈਰਨ ਜਾਣਦੇ ਸਨ, ਤਰਨ ਕਲਾ ਦੇ ਮਾਹਰ ਸਨ ਅਤੇ ਇਹਨਾਂ ਉਹਨੂੰ ਬਚਾ ਲਿਆ, ਪਰ ਇਹਦੇ ਢਿੱਡ ਵਿੱਚ ਪਾਣੀ ਪੈ ਗਿਆ, ਬੇਹੋਸ਼ ਹੋ ਗਿਆ। ਚੱਕ ਕੇ ਲੈ ਆਏ, ਬਾਹਰ ਲਿਆਂਦਾ, ਤੰਦਰੁਸਤ ਦਿਸਦਾ ਹੈ। ਸਿਆਣਿਆਂ ਵੇਖਿਆ, ਜਥੇ ਨੇ ਵੇਖਿਆ, ਤੰਦਰੁਸਤ ਜਾਪਦਾ ਹੈ। ਤਾਂ ਕਿਸੇ ਦਾਨੇ ਨੇ ਕਿਹਾ, ਕੋਈ ਦਿਮਾਗੀ ਆਰਜ਼ਾ ਹੋਵੇਗਾ, ਛੁਰੀ ਦਾ ਸਰ ਹੋਵੇਗਾ, ਦੀਵਾਨਗੀ ਦਾ ਆਲਮ ਹੋਵੇਗਾ ਤਾਂ ਕੁੱਦ ਗਿਆ ਹੈ। ਨਾਲੇ ਕਿਸੇ ਨੇ ਕਿਹਾ, ਸ਼ਾਇਦ ਜੀਵਨ ਵਿੱਚ ਕੋਈ ਇਹਨੇ ਨਿਰਾਸ਼ਤਾ ਵੇਖੀ ਹੋਵੇ, ਮਾਯੂਸੀ ਵੇਖੀ ਹੋਵੇ ਅਤੇ ਹੁਣ ਇਹਨੂੰ ਆਪਣੀ ਜ਼ਿੰਦਗੀ ਆਪੇ ਭਾਰੀ ਲੱਗਦੀ ਹੋਵੇ, ਇਹਦੇ ਨਾਲ ਕੋਈ ਨਹੀਂ ਅਤੇ ਸਾਡੇ ਵਿਹਦਿਆਂ ਛਾਲ ਮਾਰ ਗਿਆ ਹੈ। ਅੱਛਾ ਇਹ ਵੀ ਕਰਦੇ ਰਹੇ, ਨਾਲੇ ਕੋਈ ਯਤਨ ਕਰਕੇ ਗੋਡਿਆਂ 'ਤੇ ਪਾ ਕੇ ਕਿਸ ਤਰ੍ਹਾਂ ਇਹਦੇ ਢਿੱਡ ਵਿੱਚੋਂ ਪਾਣੀ ਕੱਢਦੇ ਰਹੇ। ਤਾਜ਼ਾ ਡੁੱਬਿਆ ਸੀ, ਕਹਿੰਦੇ ਨੇ ਡੁੱਬਾ ਇਨਸਾਨ ਕਈ ਵਾਰੀ ਕਈ ਚਿਰ ਤੋਂ ਬਾਅਦ ਵੀ ਬਚ ਜਾਂਦਾ ਹੈ, ਐਸੇ ਤਜਰਬੇ ਵੀ ਹੁੰਦੇ। ਇਹ ਤੁਲੇ 'ਤੇ ਬੈਠੇ, ਬੇੜੀ 'ਤੇ ਬੈਠੇ, ਹੁਣ ਇਹਨੂੰ ਛੱਡ ਕੇ ਨਹੀਂ ਜਾਂਦੇ, ਪਰ ਗੁਰੂ ਦਰ ਵੀ ਪਹੁੰਚਣਾ ਹੈ ਅਤੇ ਇਹਨੂੰ ਵੀ ਨਾਲ ਹੀ ਬੇਹੋਸ਼ੀ ਦੇ ਆਲਮ ਵਿੱਚ ਹੀ ਨਾਲ ਹੀ ਲੈ ਗਏ। ਆਖਿਰ ਜਵਾਨਾਂ ਨੇ ਚੱਕਿਆ ਅਤੇ ਗੁਰੂ ਦਰ ਲੈ ਗਏ। ਗੁਰੂ ਘਰ ਵਿੱਚ ਜਾ ਕੇ ਕੋਈ ਹੋਰ ਇਹਨੂੰ ਇਮਦਾਦ ਮਿਲੀ ਅਤੇ ਇਹਦੇ ਅੰਦਰੋਂ ਹੋਰ ਪਾਣੀ ਨਿਕਲ ਗਿਆ। ਢੇਰ ਚਿਰ ਦੀ ਬੇਹੋਸ਼ੀ ਤੋਂ ਬਾਅਦ ਇਹ ਹੋਸ਼ ਵਿੱਚ ਆਇਆ। ਇੱਕ ਲਾਂਗਰੀ ਸਿੰਘ ਨੇੜੇ ਆਇਆ, ਸਿੱਖ, ਉਹਨੇ ਕਿਹਾ ਇਹ ਤਾਂ ਕਦੀ ਕਦਾਈ ਵੇਲੇ ਘੱਟ ਅਤੇ ਕੁਵੇਲੇ ਕਦੀ ਕਦੀ ਆ ਕੇ ਮੇਰੇ ਤੋਂ ਪ੍ਰਸ਼ਾਦਾ ਮੰਗਦਾ ਹੈ, ਵੇਲੇ ਸਿਰ ਘੱਟ ਆਉਂਦਾ ਹੈ, ਕਵੇਲੇ ਆ ਕੇ ਮੇਰੇ ਤੋਂ ਪ੍ਰਸ਼ਾਦਾ ਮੰਗਦਾ ਹੈ। ਅਤੇ ਗੁਰੂ ਅਮਰਦਾਸ ਜੀ ਦਾ ਹੁਕਮ ਹੈ, ਜਿਸ ਵੇਲੇ ਕੋਈ ਆਵੇ ਲਾਂਗਰੀ ਸੇਵਾਦਾਰੋ ਸਿੱਖੋ, ਉਸੇ ਵੇਲੇ ਯਤਨ ਕਰੋ ਉਸ ਨੂੰ ਛਕਾਉਣ ਦਾ। ਇਹ ਗੁਰੂ ਘਰ ਹੈ, ਜਿਸ ਵੇਲੇ ਕੋਈ ਲੋੜਕੂ ਆਉਂਦਾ ਹੈ ਤੁਸੀਂ ਉਸੇ ਵੇਲੇ ਉਹਦੀ ਇੱਛਾ ਪੂਰੀ ਕਰੋ, ਖਾਣ ਨੂੰ ਦਿਓ ਕੁਛ। ਇਸ ਦਰ ਉੱਤੇ ਆਇਆ ਹੋਇਆ ਕੋਈ ਨਿਰਾਸ਼ਾ ਹੋ ਕੇ ਨਾ ਜਾਵੇ, ਜਹਾਂ ਦਰ ਆਵਤ ਜਾਤ ਹੋ ਹਟਕੇ ਨਾ ਹੀ ਕੋਏ, ਸੋ ਦਰ ਕਾਹੇ ਛੋਡੀਏ ਜੋ ਦਰ ਐਸਾ ਹੋਏ। ਇਹ ਸ਼ਾਹੀ ਸੜਕ ਸੀ, ਇਹਦੇ ਉੱਤੇ ਕਵੇਲੇ ਬੰਦੇ ਵੀ ਬੜੇ ਆਉਂਦੇ ਸਨ, ਪਰ ਇਹ ਬੰਦਾ ਤਾਂ ਉਚੇਚਾ ਕੁਵੇਲੇ ਆਉਂਦਾ ਸੀ, ਸ਼ਾਇਦ ਹੀ ਕਦੀ ਦੋ ਮਹੀਨੇ ਵਿੱਚ ਵੇਲੇ ਸਿਰ ਆਇਆ ਹੋਵੇ। ਉਹਨੇ ਪਛਾਣ ਲਿਆ। ਜਿਸ ਵੇਲੇ ਇਹ ਵੀ ਹੁਣ ਹੋਸ਼ ਵੀ ਪਰਤਣ ਲੱਗ ਪਈ, ਇਹਨੇ ਆਲਾ ਦੁਆਲਾ ਵੇਖਿਆ ਅਤੇ ਕੋਲ ਬੈਠਿਆਂ ਨੂੰ ਪੁੱਛਣ ਲੱਗਾ, ਮੈਂ ਕਿੱਥੇ ਹਾਂ, ਨੀਮ ਬੇਹੋਸ਼ੀ ਵਿੱਚ ਮੈਂ ਕਿੱਥੇ ਹਾਂ? ਉਹਨਾਂ ਕਿਹਾ, ਧੰਨ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਗੋਇੰਦਵਾਲ ਸਾਹਿਬ ਵਿੱਚ। ਹੈਰਾਨ ਹੋਇਆ, ਪਰ ਮੈਨੂੰ ਕੌਣ ਲਿਆਇਆ ਹੈ? ਦੱਸਣ ਵਾਲੇ ਨੇ ਦੱਸਿਆ ਕਿ ਸੋਹਣਿਆ, ਅਸੀਂ ਗੁਰੂ ਦੇ ਦਰ ਸੇਵਾ ਵਾਸਤੇ ਆ ਰਹੇ ਸਾਂ, ਦਰਸ਼ਨਾਂ ਲਈ ਆ ਰਹੇ ਸਾਂ, सत्संग लई आ रहे सा, तैनू दूरों वेख्या साडे इक जत्थे दे साथी ने, उन्हें सानू दस्या तू दौड़ के पिछा आवे, दौड़ के दरिया कोल आवे, सरिया साहल तो फिर मुड़े आवे। आखिर असी वेखदे सी जदों तू दरिया च कुद गया, साडे नाल दो तीन तैराक सन, उन्हें तैनू कढ लिया, उत्थे तेरी कुछ दारी कीती, कुछ तेरे अंदरों उत्थों पानी निकलिया, पर बेहोशी ठीक ना होई। नीम बेहोशी की हालत विच तैनू इत्थे लै आंदा है, तू हुण गुरु दर इस तरह आया है। कहिंदे ने सिर तुणिया इसने, जिमें कोई परेशानी की हालत विच होवे। आखण लगा किसे ने सच कहा, किसे ने कि मैं कदी कदाई गुरु दर आउंदा, बैठ के तो नहीं, लुक के इत्थों दी लंघदा, ते लंघदिया लंघदिया मैनू ये तुकां सुनिया। कदी गुरु ने आखिया, गुरु क्या ने आखिया कि मनुख ना जोर नाल जी सकता है, ना अपनी मर्जी नाल मर सकता है। जपजी साहब दी 33वीं पौड़ी विच सतगुरां ने यह हकीकत भी बयान की है। नित पाठ करने वाले चढ़ो उस पौड़ी ते, पहुँचो उस स्टैप उत्ते। आखण जोर चुपे ना जोर, जे को कहे पे मैं जोर नाल लैक्चर कर लवा, कीर्तन कर लवा, तो दासा ने ऐसे केसेस वेखे ने कि आवाज़ चक्की तो दिमाग नूं आवाज़ चढ़ गई, तो बेहोश होकर गाउण वाला डिग पिया, तो मुड़ के जिमें जागिया ही नहीं कदी। आपदे दास रहे बैंकॉक कीर्तन कर रहे सन आसा जी वार, भाई साहब शमशेर सोरी उच्चा आवाज़ लाया तो बेहोश होकर पिछे डिग पाए। असी कीर्तन करते रहे, संगत विचों कुछ सज्जने इन्हां नूं अंदर लै गए, तो फिर थोड़ी देर बाद फिर आके नाल बैठ गए। अद्धे पौने घंटे बाद मैं क्या हूँ अज के कीर्तन च तां कम अज कम ऐसा ना करो। कहण दा भाव की है, बोलदियां बोलदियां जबान चुप हो जाती है। आखण जोर, जे को कहे मैं जोर नाल बोलां तां गुरु नानक देव जी कहिंदे ने ऐसा नहीं हो सकदा, जे को कहे मैं चुप कर लवां अपनी अपने जोर नाल तां ऐसा भी नहीं हो सकदा। आखण जोर चुपे नह जोर, जोर न मंगण दे न जोर, जोर न जीवन मरण न जोर। सन 47 विच कई जगह कीर्तन करन दा इतफाक होया। आपदे दास अंबाले सदर अंदर छौनी विच कीर्तन कर रहे सन, कीर्तन विच कोई मजमून चल रहा सी, एक बुजुर्ग ताही मार के रुना ते सिख सेवक उन्हूं एक पासे लै गए। बाद विच दास उहदे कोल गए तां पुछया भी की गल है, कदी कदाई ऐसी कोई गल हो जाती है जो मनुख नूं टुंब जाती है, इहदियां सुत्तियां तारां नूं थर्रा देंदी है, की गल है। आखण लगा जो तुसीं अज गल आखी है, मैं जपजी तां कई वारी पढ़िया है पर ध्यान तुसीं अज दुआया है। मैं क्या गुरु महाराज की कृपा है कि तुक? आखण लगा पढ़िया तो कई बार पर आ चीज़ अज तुसीं ध्यान विच लियांदी है, जोर ना जीवन मरन ना जोर। ना कोई जोर नाल जी सकता है, ना कोई अपने जोर नाल मर ही सकता है। मैं क्या किवें? आखण लगा मैं हरिपुर हजारे तो आया हाँ, हजारे तो। सन 47 विच साडे पिंड उत्ते हमला हो गया, सिखां दे कुछ घर सन, बहु बेटियां दी पत बचाउण वास्ते असी अपने हत्थी अपनियां तीआं भैणां नूहां नूं कतल करके खूह च सिट दिता। फिर सानूं अपनी इज्जत दा वी होया, एक एक करके शहीद हो गए, पर जिहड़े बाकी बचे उहनां ने खूहां च छालां मारियां। कुछ बजुर्गां ने, कुछ मातावां ने खूहां छालां मारियां। मैं भी मारी छाल भाई जी, मैं भी छाल मारी, पर जिसले मैं विच डिगया तो मेरी मौत नहीं होई, खूह विच पानी खत्म हो गया सी, लाशां नाल खूह अद्धा होया होया सी। मैनू कढ लिया गया बाहर, तो फिर की कुछ मेरे नाल होया मैं दस नहीं सकदा। कहण दा भाव है, जिसले बाहर कढ़िया जरा क मैं उन्हां दे हत्थों फ्री होया, खूह नेड़े सी, मैं फिर भज के छाल मारी कि शायद हुण ऐसा हो जाए, पर मैं फिर भी नहीं मरिया। खैर मैं थोनू ये साखी नहीं सुनाउणी कि कैस की होया। उन्हें कहा तुक तां कई बारी पढ़ी सी, ध्यान अज आया है कि मनुख ना जोर ना जी सकता है, ना जोर नाल मर ही सकता है। जोर ना जीवन मरन ना जोर, जोर ना राज माल मन शोर। रौला पाई जाओ, मैं आ बनना है, मैं आ बनना है, मैनू आ मिले शोर, मैंने शोर अपना किन्ने मन दा शोर मचाओ, पर अपने जोर नाल फैसले नहीं हुंदे। ऐं करना है शोर मचावे दिल, पर ऐसा जोर ना जीवन मरन ना जोर, जोर ना राज माल मन शोर, जोर ना सुरती ज्ञान विचार, जोर ना जुगती छुटे संसार। महाराज कहिंदे जे कोई सच नहीं मनदा तां वे जिस हथ जोर कर वेख, अपनी मर्जी नाल बुढ़े ही ना होवो तां। अपनी मर्जी नाल जवान ही रहो या बीमार ही ना हो तो हर इंसान इत्थे बादशाह बनन ले आया तो कमाई करदा है, अपनी मर्जी नाल बन जाओ तो इधर का शब्द बनने कूबे ऐसा नहीं हो सकता। तो कोई समझे कि मैं हुण कूबा ही रहना है कायम रहे था, इसलिए मनुख एक इन्नी भी ये ताकत नहीं कि तेरा इकबाल सफेद हो गया है तो इनू रब्बी रंग अंदर उदा दे रंग लैता, ऐसा भी नहीं हो सकता। तो गुरु साहब जी कहते हैं जे कोई सच नहीं मानता तो 33वीं पौड़ी दे रचना रे, धन गुरु नानक देव जी कहते हैं जिस हथ जोर कर वेखे सोए, जिस हथ जोर जे किसे जोर तो करके वेख लो। एक उर्दू दान की गल याद आ गई कि असं बड़े यतन करते हाँ, जोश होना की आमद ने यह भी टुंब लगा दी है, अंदर लुकया लुकया पता नहीं बुढ़ापा कितों की अंदर आ जाता है। अपना जोर होवे तो मनुख बड़े मालिशा करता, विटामिन खाँदा, कैप्सूल खाँदा, कई कुछ करता की कुछ नहीं करता, पर लुकया लुकया भी बुढ़ापा अंदर आ जाता है, तो फड़द्या फड़द्या भी जवानी चली जाती है। जे जोर होवे तो बंदा करके वेख ले। किसी ने आख्या हमने दुनिया तेरी मौला मेरे फानी देखी, ध्यान नजर, हमने दुनिया तेरी मौला मेरे फानी देखी, हर चीज़ जहाँ की आनी जानी देखी, हमने दुनिया तेरी मौला मेरे फानी देखी, और हर चीज़ जहाँ की आनी जानी देखी, जो आके ना गया तो बुढ़ापा। इस दुनिया च हर चीज़ आन जान वाली है, पर वो कहता नहीं नहीं मैं तो वेख्या पे जो आके ना गया तो बुढ़ापा ऐसा, जो जाके ना आई वो जवानी देखी। गुरुदेव कहते ने जिस हथ जोर कर वेखे सोए, नानक उत्तम नीच न कोए। तो खैर उन्हें दसिया गया, उन्हें क्या मैं तो उत्थे डुबिया सा, आखन लगे वे सजना ऐदा ऐदा तू बचिया है, तो गुरु के दर आ गया है। गुरु साहब जी कोल भी यह खबर गई, संगत विच भी यह खबर गई, हुण तां इहनूं कईआं ने पछाण लिया, ये तो डाकू है, मेरा डाकू जिहदा इनाम छपाया होया सूबा लाहौर ने, जाफर बेग ने, जिहनूं हुक्म हो गया दिल्ली दरबार वालों कि इनाम छपाया भी ये गिरफ्तार नहीं होया, ये बड़ा चोर है तो चोरां दा जत्थेदार आगू, ये बड़ा कातल है तो कातलां दा सरगना गैन नून है, ये बड़ा राजन है तो राजन भर्ती करता है, ये बड़ा कातल है तो ये तो मेरा है। कई ने पछाण लिया मेरा बड़ा डाकू है, जिस दे घर जावे ओदी खैर ने, इन्हें कई घर लुट लुट के अपना घर बनाने का यतन किया, कई किसी के घर चला जाए भुप्पनेरी रात में होवे, इनू मुश्क आ जाता, चीज़ का मुश्क आ जाता पे सोना इत्थे है, ये घराण इंद्रिए एडी शक्ति है, नक में एडी शक्ति है, दिन तो हर किसी को दिसदा है और मेरे नेरे में दिसदा है, दुनिया पछाण गई। यदा तो इनाम से जिन्हें फड़िया है उन्हों बड़ा इनाम मिलेगा, पर इनाम नाल भी फड़िया ना गया, तो हुण लाहौर वालों सूबा जाफर बेग वालों सूबा ताहर बेग वालों दिल्ली तो सेंक्शन लैके अकबर के दरबार चों इनू गोली का हुक्म सादर हो चुका सी, ते इहदे इनाम कराम की गल छड्डो, जिथे किसी नू मिले मेरे नू गोली मार देवे ते जिहड़ा उहदी लाश हाजिर कर देवे उहनू इन्ना इनाम मिलेगा, ये तो मेरा है। वाह, सब ने पछाण लिया, गुरु अमरदास महाराज का दरबार सजिया होया है। अज आसा दी वार दी 14वीं पौड़ी का कीर्तन होवे, कपड़ रूप सुहावना किदां ही 15वीं पौड़ी या 14वीं कपड़ रूप सुहाव, एक छाल नाल दूर चढ़िए तो कभी हेठली पौड़ी ते भी रह जाइए तो कभी उपरली ते भी जा सकदे बंदा, मैनू उदों भी शक सी कि 33वीं है या होर है, भाई साहिबां तों खिमा मंगदा। कपड़ रूप सुहावना छड़ दुनिया अंदर जावना, मेरे ने अज पहले दिन अंदरों ये गल सुनी, कपड़ रूप सुहावना छड़ दुनिया अंदर जावना, मंदा चंगा अपना आपे ही कीता पावन, मेरे ने पहले दिन इस गल नूं सोचिया। अगे तां कहिंदा सी जिहनूं मर्जी लुट लवां जिद्दां मर्जी करां, मंदा चंगा अपना आपे ही कीता पावना, हुक्म किए मन भाव दे, हुक्म करके इन्हें लुट्टां लुटाइयां, लुटेरे जमा कीते, किते दस दा उत्थों लुट के लियाओ, इहनूं घर बैठे नूं माल मिलदा। तो सत्संग जी हुक्म किए मन भाव दे, राह भीड़े अगे जावना, ਨੰਗਾ ਦੋਜਕ ਚਾਲਿਆ, ਯਾਨੀ ਪਤ ਦਾ ਕੱਪੜਾ ਨਹੀਂ ਇਸ ਆਤਮਾ ਨੇ ਪਹਿਨਿਆ, ਨੰਗੀ ਨੰਗੀ ਰਹੀ ਡਰਾਉਣੀ ਸ਼ਕਲ ਵਿੱਚ। ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ, ਅੱਜ ਮੇਰੇ ਧਿਆਨ ਨਾਲ ਸੁਣਿਆ ਕਿਹੜੀ ਗੱਲ, ਕਰ ਔਗਣ ਪਛੋਂ ਤਾਵਣ, ਅੱਗੇ ਨਹੀਂ ਸੀ ਸਮਝਦਾ ਵੀ ਔਗਣ ਤੋਂ ਬਾਅਦ ਪਛਤਾਉਣਾ ਵੀ ਪੈਂਦਾ ਹੈ। ਅੱਜ ਜਦੋਂ ਮਰ ਕੇ ਵੀ ਜੀ ਉੱਠਿਆ, ਮਰਨ ਲੱਗਾ ਵੀ ਜੀਂਦਾ ਹੀ ਰਹਿ ਗਿਆ, ਕਰ ਔਗਣ ਪਛੋਂ ਤਾਵਣ, ਇੱਕ ਅੰਗਰੇਜ਼ੀ ਦਾ ਸੈਂਟੈਂਸ ਯਾਦ ਆ ਗਿਆ, ਸਿਨ ਐਂਡ ਸੋਰੋ ਗੋ ਟੂਗੈਦਰ, ਜਿਵੇਂ ਬਾਂਹ 'ਚ ਬਾਂਹ ਪਾ ਕੇ ਕੋਈ ਤੁਰਦੇ ਹੈ ਨਾ ਮਿੱਤਰ, ਇਸ ਤਰ੍ਹਾਂ ਗੁਨਾਹ ਤਾਂ ਪਛਤਾਵਾ ਮਿੱਤਰਾਂ ਵਾਂਗ ਕੰਧਾ ਜੋੜ ਕੇ ਤੁਰਦੇ ਨੇ, ਸਿਨ ਐਂਡ ਸੋਰੋ ਗੋ ਟੂਗੈਦਰ, ਪਾਪ ਅਤੇ ਪਛਤਾਵਾ ਨਾਲ ਨਾਲ ਤੁਰਦੇ ਨੇ। ਮਨੁੱਖ ਐਵੇਂ ਆਪਣੀ ਅਗਿਆਨਤਾ ਨਾਲ ਪਾਪ ਤੋਂ ਬਾਅਦ ਹੰਕਾਰਦਾ ਹੈ, ਪਰ ਦਰਅਸਲ ਜਿਵੇਂ ਹਨੇਰਾ ਹੋਵੇ ਨਾ ਇੱਥੇ ਤਾਂ ਪਰਛਾਵਾਂ ਤਾਂ ਨਾਲ ਹੀ ਹੈ ਨਾ, ਇਸ ਤਰ੍ਹਾਂ ਪਾਪ ਦੇ ਨਾਲ ਪਛਤਾਵੇ ਦਾ ਪਰਛਾਵਾਂ ਨਾਲ ਹੀ ਹੁੰਦਾ ਹੈ। ਸਿਨ ਐਂਡ ਸੋਰੋ ਪੈਰਲ ਲਾਈਨਸ ਵਾਂਗ ਜਾਂਦੇ ਨੇ, ਗੋ ਟੂਗੈਦਰ, ਕਰ ਔਗਣ ਪਛੋਂ ਤਾਵਣਾ। ਮਹਾਰਾਜ ਦੇ ਦਰਬਾਰ ਵਿੱਚ ਇਹ ਖਬਰ ਚਲੀ ਗਈ, ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਮੇਰਾ ਪੇਸ਼ ਹੋਇਆ, ਦੋ ਤਿੰਨ ਮਿੰਟ ਹੋਰ ਬਖਸ਼ਿਓ, ਮੇਰਾ ਪੇਸ਼ ਹੋਇਆ, ਮਹਾਰਾਜ ਮੇਰਾ ਡਾਕੂ ਅੱਜ ਦੀਵਾਨ ਵਿੱਚ ਆ ਗਿਆ ਹੈ। ਸੱਚੇ ਨੇ ਕਿਹਾ, ਸੱਚੇ ਪਾਤਸ਼ਾਹ ਨੇ ਕਿਹਾ, ਹੈ ਮੇਰਾ, ਇਹ ਤਾਂ ਬੜਾ ਮਸ਼ਹੂਰ ਆਦਮੀ ਹੈ। ਹਾਂ ਮਹਾਰਾਜ, ਮਹਾਰਾਜ ਨੇ ਆਪਣੇ ਬਚਨ ਦੁਆਰਾ ਉਹਨੂੰ ਆਦਮੀ ਕਹਿ ਦਿੱਤਾ, ਮਹਾਰਾਜ ਆਦਮੀ ਹੈ, ਆਦਮੀਆਂ ਦੀ ਰੱਤ ਪੀਣ ਹਾਰਾ ਹੈ, ਖੂੰਖਾਰ ਹੈ, ਦਰਿੰਦਾ ਹੈ, ਕਾਤਲ ਹੈ, ਆਦਮ ਖੋਰ ਹੈ, ਆਦਮੀ ਨੇ। ਮਹਾਰਾਜ ਕਹਿੰਦੇ ਨਾ ਬਈ ਨਾ, ਨਹੀਂ ਸੱਚੇ ਪਾਤਸ਼ਾਹ ਬੜਾ ਭਾਰੀ ਕਾਤਲ ਹੈ, ਕਿਸੇ ਆਖਿਆ, ਮੇਰੇ ਨੂੰ ਲਿਆਓ, ਮੇਰਾ ਦੀਵਾਨ ਵਿੱਚ ਆ ਗਿਆ, ਗੁਰੂ ਅਮਰਦਾਸ ਮਹਾਰਾਜ ਦੇ ਕੋਲ ਆ ਗਿਆ, ਇਹਨੂੰ ਮੱਥਾ ਟੇਕਿਆ, ਸੱਚੇ ਪਾਤਸ਼ਾਹ ਨੂੰ ਇਹਨੇ ਨਮਸਕਾਰ ਕੀਤੀ। ਮਹਾਰਾਜ ਨੇ ਕਿਹਾ, ਮੇਰਿਆ, ਉੱਠ ਕੇ ਖੜਾ ਹੋ ਗਿਆ, ਸੁਣਿਆ ਤੂੰ ਡੁੱਬਣ ਲੱਗਾ ਸੈ, ਮੇਰੀਆਂ ਪਿਆਰੀਆਂ ਸੰਗਤਾਂ ਤੈਨੂੰ ਦਰਿਆ 'ਚੋਂ, ਲਹਿਰਾਂ 'ਚੋਂ, ਮੱਦੋ ਜਜ਼ਰਾਂ 'ਚੋਂ, ਜਵਾਰ ਭਾਟਿਆਂ 'ਚੋਂ, ਤੁਗਿਆਨੀ 'ਚੋਂ ਕੱਢ ਕੇ ਲਿਆਈਆਂ ਨੇ। ਹਾਂ ਮਹਾਰਾਜ, ਮਰਨ ਲੱਗਾ ਸੀ। ਓਏ ਮੇਰਿਆ, ਇਹ ਕੋਈ ਮਿੱਟੀ ਦੀ ਭੜੋਲੀ ਹੈ ਕਿ ਕੱਲ੍ਹ ਨੂੰ ਫਿਰ ਪੱਥ ਲਵੇਂਗਾ ਇਹ ਸਰੀਰ? ਓਏ ਐਡਾ ਦੁਰਲੱਭ ਸਰੀਰ ਕਈਆਂ ਜਨਮਾਂ ਜਨਮਾਂਤਰਾਂ ਤੋਂ ਬਾਅਦ ਮਿਲਿਆ। ਓਏ ਮੇਰਿਆ, ਇਹਨੂੰ ਦੇਵੀ ਦੇਵਤੇ ਲੋਚਦੇ, ਉਹ ਮੇਰਿਆ ਜਿਹੜੇ ਕੰਮ ਫਰਿਸ਼ਤੇ ਨਾ ਕਰ ਸਕਣ ਉਹ ਇਨਸਾਨ ਇਸ ਇਹਨਾਂ ਹੱਥਾਂ ਨਾਲ ਕਰ ਸਕੇ। ਤੂੰ ਇਸ ਸਰੀਰ ਨੂੰ ਡੋਬਣ ਲੱਗਾ ਸਾਂ ਮੇਰਿਆ, ਇਹਨੂੰ ਕਾਂਬਾ ਛਿੜਦਾ ਜਾਵੇ, ਅੱਗੇ ਕਿਸੇ ਨੇ ਕਿਹਾ ਹੀ ਨਹੀਂ ਇੱਦਾਂ। ਤੋ ਮਹਾਰਾਜ ਨੇ ਕਿਹਾ, ਮੇਰਿਆ ਇਸ ਦੇਹੀ ਕੋ ਸਿਮਰੇ ਦੇਵ, ਗੁਰੂ ਦੀ ਬਾਣੀ ਕਹਿੰਦੀ ਹੈ, ਤੂੰ ਇਹਨੂੰ ਰੋੜਨ ਲੱਗਾ ਸੈਂ ਪਾਣੀ ਵਿੱਚ, ਕੱਖਾਂ ਵਾਂਗ, ਤੀਲੀਆਂ ਵਾਂਗ, ਐਵੇਂ ਨਾਚੀ ਸਮਝ ਕੇ ਰੋ ਪਿਆ, ਰੁਨ ਪਿਆ, ਸ਼ਬਰ ਲੱਗ ਗਈ ਅੱਖਾਂ ਵਿੱਚੋਂ, ਸੰਗਤ 'ਚ ਸੰਨਾਟਾ ਛਾਇਆ। ਇਹਨੂੰ ਗੋਲੀ ਦਾ ਹੁਕਮ, ਜਿਹੜਾ ਇਹਦੀ ਲਾਸ਼ ਪੇਸ਼ ਕਰ ਦੇਵੇ ਉਹਨੂੰ ਸਰਕਾਰੋਂ ਬੜਾ ਭਾਰੀ ਇਨਾਮ ਮਿਲੇ। ਐਡਾ ਖਤਰਨਾਕ ਆਦਮੀ ਗੁਰੂ ਮਹਾਰਾਜ ਦੇ ਦਰ ਵਿੱਚ ਆਇਆ ਅਤੇ ਗੁਰੂ ਉਹਨੂੰ ਉਪਦੇਸ਼ ਕਰਦਾ। ਤੋ ਮਹਾਰਾਜ ਨੇ ਕਿਹਾ, ਮੇਰੇ ਯਾਰ ਉਹਨਾਂ ਕਿਉਂ ਹੈ? ਸਿਆਣੇ ਕਹਿੰਦੇ ਨੇ, ਜਦੋਂ ਸੱਚੀ ਪਛਤਾਵੇ ਦਾ ਰੋਣਾ ਬੰਦੇ ਨੂੰ ਆਵੇ ਨਾ, ਉਹ ਬਹੁਤੇ ਅਥਰੂ ਨਾ ਹੋਣ, ਭਾਵੇਂ ਇੱਕੋ ਹੀ ਹੰਝੂ ਹੋਵੇ ਹਕੀਕਤਨ ਪਛਤਾਵੇ ਦਾ, ਅਤੇ ਇੱਕ ਇੱਕ ਹੰਝੂ ਉਹ ਲੱਖਾਂ ਦੇ ਮੁੱਲ ਦਾ ਹੈ, ਇੱਕ ਇੱਕ ਹੰਝੂ ਉਹ ਲੱਖਾਂ ਦੇ ਮੁੱਲ ਦਾ ਹੈ ਜਿਹੜਾ ਵਿੱਚ ਵੈਰਾਗ ਦੇ ਰੋਇਆ ਜਾਵੇ। ਕਾਰੋਬਾਰ ਦੇ ਘਾਟੇ ਤੋਂ, ਘਰਦਿਆਂ ਦੀ ਬੇਵਫਾਈ ਤੋਂ ਤਾਂ ਕਈ ਰੋਂਦੇ ਨੇ, ਪਰ ਕੋਈ ਪਰਮੇਸ਼ੁਰ ਤੋਂ ਵਿਛੜੀ ਹੋਈ ਆਤਮਾ ਇਸ ਵਿਛੋੜੇ ਵਿੱਚ, ਇਸ ਵੈਰਾਗ ਵਿੱਚ, ਇਸ ਬਿਰਹਾ ਵਿੱਚ, ਇਸ ਮੁਫਾਰਕਤ ਵਿੱਚ, ਇਸ ਸੈਪਰੇਸ਼ਨ ਵਿੱਚ ਹੰਝੂ ਵਗਾਵੇ ਤਾਂ ਲੱਖਾਂ ਦੇ ਮੁੱਲਦੇ ਹੁੰਦੇ ਨੇ, ਉਹਦੇ ਨਾਲ ਆਤਮਾ ਦੀ ਮੈਲ ਤੁਲਦੀ ਹੈ। ਗੁਰੂ ਕੇ ਦਰਬਾਰ ਵਿੱਚ ਮੇਰਾ ਕਾਤਲ ਖਲੋਤਾ ਹੈ, ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੀ ਇਹਦੇ 'ਤੇ ਨਿਗਾਹ ਪਈ ਹੈ ਅਤੇ ਇਹਨੂੰ ਇਸ ਤਰ੍ਹਾਂ ਕਹਿ ਰਹੇ ਨੇ, ਇਹ ਚਿੱਲਾ ਕੇ ਆਉਂਦਾ, ਮਹਾਰਾਜ ਮੈਂ ਪਾਪੀ ਹਾਂ, ਮੈਂ ਪਾਪੀਆਂ ਦਾ ਵੀ ਸਰਦਾਰ ਹਾਂ, ਮੈਂ ਗੁਨਾਹਗਾਰ ਹਾਂ, ਗੁਨਾਹਗਾਰਾਂ ਦਾ ਵੀ ਸਰਗੁਨਾਹ ਹਾਂ। ਮਹਾਰਾਜ ਨੇ ਕਿਹਾ, ਭਲੇ ਥੈਂ ਆ ਗਿਆ ਹੈ, ਚੰਗੇ ਥੈਂ ਆ ਗਿਆ ਹੈ, ਗੁਰੂ ਕੀ ਸੰਗਤ ਵਿੱਚ ਆ ਗਿਆ ਹੈ, ਮੇਰੇ ਸਿੱਖਾਂ ਦੀ ਕਿਰਪਾ ਨਾਲ ਆ ਗਿਆ ਹੈ, ਇਹਨਾਂ ਨੇ ਤੇਰੇ 'ਤੇ ਉਪਕਾਰ ਕੀਤਾ ਹੈ। ਸਿੱਖ ਦਾ ਮਤਲਬ ਹੈ ਜਿਹੜਾ ਉਪਕਾਰ ਕਰੇ, ਕਿਸੇ ਨੂੰ ਸਿੱਖਿਆ ਦੇਵੇ, ਭਲੀ ਸਿੱਖਿਆ ਦੇਵੇ। ਤੋ ਸਤਸੰਗ ਜੀ, ਸਮਾਂ ਹੁਣ ਹੋਇਆ ਹੈ, ਕੱਲ੍ਹ ਕਿਰਪਾ ਕਰਨੀ ਅਤੇ ਸਮੇਂ ਸਿਰ ਤਸ਼ੀਫ ਲਿਆਉਣਾ ਅਤੇ ਇੱਥੋਂ ਹੀ ਅਸੀਂ ਅੱਗੇ ਦਰਸ਼ਨ ਕਰਾਂਗੇ। ਗੁਰੂ ਕਿਰਪਾ ਕਰੇ, ਇੱਦਾਂ ਦੇ ਇਤਿਹਾਸ ਸਾਨੂੰ ਵੀ ਜ਼ਿੰਦਗੀ ਅੰਦਰ ਰਾਹਬਰੀ ਦੇਣ, ਅਗਵਾਈ ਦੇਣ, ਅਤੇ ਸਾਡਾ ਵੀ ਇਹ ਦੁਰਲੱਭ ਜਨਮ ਕੁਛ ਕਿਸੇ ਨਤੀਜੇ 'ਤੇ, ਟਾਰਗੇਟ 'ਤੇ, ਨਿਸ਼ਾਨੇ 'ਤੇ ਪਹੁੰਚ ਸਕੇ। ਤੋ ਮੇਰਾ ਮੇਰੇ ਉੱਤੇ ਕਿਵੇਂ ਗੁਰੂ ਦੀਆਂ ਮਿਹਰਾਂ ਹੁੰਦੀਆਂ ਨੇ, ਹੁਣ ਕੱਲ੍ਹ ਸਹੀ ਇੱਥੇ ਖਲੋਤਿਆਂ ਖਲੋਤਿਆਂ ਹੀ ਪੁਲਿਸ ਦੇ ਬੰਦੇ ਵੀ ਆ ਜਾਂਦੇ ਨੇ, ਇਹਦੀ ਢੂੰਡ ਵਿੱਚ ਲੱਗਾ ਹੋਇਆ ਪੁਲਿਸ ਦਾ ਦਸਤਾ ਵੀ ਗੁਰੂ ਦੇ ਦਰ 'ਤੇ ਆ ਜਾਂਦਾ ਹੈ। ਤੋ ਇਹਨਾਂ ਨੇ ਮੇਰੇ ਨੂੰ ਪਛਾਣ ਵੀ ਲਿਆ ਹੈ। ਤੋ ਕੱਲ੍ਹ ਸਹੀ ਫਿਰ ਇੱਥੋਂ ਕਿੱਦਾਂ ਗੱਲ ਬਣਦੀ ਹੈ। ਯਾਦ ਰਹੇ ਅਕਬਰ ਵੀ ਇਹਨਾਂ ਦਿਨਾਂ ਵਿੱਚ ਫਿਰ ਇੱਕ ਵਾਰੀ ਪੰਜਾਬ ਵਿੱਚ ਆਉਂਦਾ ਹੈ ਅਤੇ ਉਹ ਗੋਇੰਦਵਾਲ ਸਾਹਿਬ ਫਿਰ ਆ ਜਾਂਦਾ ਹੈ। ਕੱਲ੍ਹ ਇੱਥੋਂ ਅੱਗੇ ਚੱਲਾਂਗੇ। ਮੇਰੇ ਉੱਤੇ ਇਤਨੇ ਪਾਪੀ ਅਪਰਾਧੀ ਉੱਤੇ ਕਿਵੇਂ ਗੁਰੂ ਨਾਨਕ ਦੇ ਤੀਸਰੇ ਸਰੂਪ ਦੀ ਰਹਿਮਤ ਹੁੰਦੀ ਹੈ ਅਤੇ ਕਿਵੇਂ ਉਹ ਇਤਿਹਾਸ ਵਿੱਚ ਉਹਦਾ ਜੀਵਨ ਮੇਰੇ ਜਿਹੇ ਅਨੇਕਾਂ ਦੀ ਜ਼ਿੰਦਗੀ ਨੂੰ ਅਗਵਾਈ ਦੇਣ ਨੂੰ ਸਮਰੱਥ ਹੁੰਦਾ ਹੈ। ਸਾਰੇ ਰਲ ਕੇ ਇੱਕ ਤੁੱਕ ਕਹੀਏ, ਸਤਿਗੁਰ ਪਾਰਸ ਪਰਸੀਏ ਕੰਚਨ ਕਰੇ ਮਨੂਰ ਮਲੀਣਾ। ਮਨੂਰ ਵੀ ਘਟੀਆ ਕਿਸਮ ਦਾ ਮੈਲ, ਇਹ ਸੱਚਮੁੱਚ ਪਾਰਸ ਗੁਰੂ ਅਮਰਦਾਸ ਮਹਾਰਾਜ ਕੋਲ ਇੱਕ ਮਨੂਰ ਮਲੀਣ ਮਨੂਰ ਮੇਰਾ ਕਾਤਲ ਆ ਗਿਆ ਹੈ ਕੱਲ ਸੇ ਇੱਥੋਂ। ਤੋ
ਬਾਸ ਸੁਬਾਸ